ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਧਰਮ ਜਾਂ ਮਜ਼ਹਬ, ਭਾਗ ਦੂਜਾ। 11 ਲੇਖਾਂ ਦੀ ਲੜੀ ਵਿੱਚੋਂ ਦੂਸਰਾ ਭਾਗ, ਲੇਖ ਨੰਬਰ 47। ਇਸ ਲੜੀ ਦੇ ਪਹਿਲੇ ਭਾਗ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਅਕਾਲ ਪੁਰਖ ਪ੍ਰੇਮ ਸਰੂਪ ਹੈ। ਸਾਰੀ ਕਾਇਨਾਤ ਵਿੱਚ ਇਲਾਹੀ ਜੋਤ ਪ੍ਰਵੇਸ਼ ਹੈ ਅਤੇ ਇਲਾਹੀ ਪ੍ਰੇਮ ਸਵੈਪਨਾ ਸਾਰੀ ਕਾਇਨਾਤ ਵਿੱਚ ਓਤ ਪੋਤ ਰਵ ਰਹੀ ਭਰਪੂਰ ਹੈ। ਇਸ ਪ੍ਰੇਮ ਸਵੈਪਨਾ ਦੀ ਪ੍ਰੀਤ ਡੋਰੀ ਵਿੱਚ ਕਾਇਨਾਤ ਦਾ ਜ਼ਰਾ ਜ਼ਰਾ ਪਰੋਤਾ ਹੋਇਆ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ। ਇਸ ਇਲਾਹੀ ਪ੍ਰੀਤ ਡੋਰੀ ਦੀ ਅਮਿਟਵੀਂ ਸੂਖਮ ਖਿੱਚ ਨਾਲ ਹਰ ਇੱਕ ਜੀਵ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾ ਰਿਹਾ ਹੈ। ਹਾਂਜੀ, ਇਸ ਡਿਵਾਈਨ ਲਵ ਬੌਂਡ ਦੀ ਅਮਿਟਵੀਂ ਸੂਖਮ ਖਿੱਚ ਨਾਲ ਹਰ ਇੱਕ ਜੀਵ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾ ਰਿਹਾ ਹੈ। ਇਹ ਗੁਪਤ ਇਲਾਹੀ ਖਿੱਚ ਕਾਂਖੀ ਪ੍ਰੀਤ ਡੋਰੀ ਪ੍ਰੇਮ ਤਾਂਗ ਪ੍ਰੇਮ ਸਵੈਪਨਾ ਬਿਰਹਾ ਦੀ ਤਾਂਗ ਇਹ ਡਿਵਾਈਨ ਕੌਸਮਿਕ ਅਟਰੈਕਸ਼ਨ ਇਹ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੁਕਮ ਹੈ। ਇਸੇ ਗੁਪਤ ਆਤਮਿਕ ਪ੍ਰੀਤ ਡੋਰੀ ਨੂੰ ਬੁੱਝਣਾ ਚੀਨਣਾ ਪਹਿਚਾਨਣਾ ਮਹਿਸੂਸ ਕਰਨਾ ਅਨੁਭਵ ਕਰਨਾ ਐਕਸਪੀਰੀਅੰਸ ਕਰਨਾ ਹੀ ਹਰ ਇੱਕ ਜੀਵ ਦਾ ਆਪੋ ਆਪਣਾ ਨਿੱਜੀ ਧਰਮ ਹੈ, ਪਰਸਨਲ ਰਿਲੀਜਨ ਹੈ। ਕੇਵਲ ਕਰਮ ਪਰਮ ਸੇ ਚੀਨੋ ਧਰਮ ਕਰਮ ਅਨੁਰਾਗੇ ਅਨੁਰਾਗੋ। ਐਸੇ ਇਲਾਹੀ ਪ੍ਰੇਮ ਖਿੱਚ ਦੇ ਜਵਾਬ ਵਿੱਚ ਰਿਸਪੌਂਸ ਵਿੱਚ ਆਪਣੇ ਸੋਮੇ ਅਕਾਲ ਪੁਰਖ ਵੱਲ ਖਿੱਚੇ ਜਾਣਾ ਹੀ ਹੁਕਮ ਰਜ਼ਾਈ ਚੱਲਣਾ ਹੈ। ਹਾਂਜੀ, ਇਸੇ ਇਲਾਹੀ ਪ੍ਰੇਮ ਖਿੱਚ ਦੀ ਰਿਸਪੌਂਸ ਵਿੱਚ ਆਪਣੇ ਸੋਮੇ ਅਕਾਲ ਪੁਰਖ ਵੱਲ ਖਿੱਚੇ ਜਾਣਾ ਹੀ ਹੁਕਮ ਰਜ਼ਾਈ ਚੱਲਣਾ ਹੈ। ਇਸ ਇਲਾਹੀ ਪ੍ਰੇਮ ਖਿੱਚ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਇਸ ਪ੍ਰੇਮ ਖਿੱਚ ਦੀ ਰਵਾਨਗੀ ਦੀ ਸਹਿਜ ਚਾਲ ਵਿੱਚ ਇਸ ਦੇ ਸਪੋਂਟੇਨੀਅਸ ਫਲੋ ਵਿੱਚ ਸੁਰ ਹੋ ਕੇ ਇਨਟਿਊਨ ਹੋ ਕੇ ਆਪਣੇ ਕੇਂਦਰ ਅਕਾਲ ਪੁਰਖ ਵੱਲ ਖਿੱਚਿਆ ਜਾਣਾ ਹੀ ਸਾਰੇ ਜੀਵਾਂ ਦਾ ਇੱਕੋ ਇੱਕ ਸੱਚਾ ਆਤਮਿਕ ਧਰਮ ਹੈ, ਯੂਨੀਵਰਸਲ ਰਿਲੀਜਨ ਹੈ। ਇਹ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹੀ ਸਾਰੀ ਕਾਇਨਾਤ ਦਾ ਨਿਰਮਲ ਸੱਚਾ ਸੁੱਚਾ ਸ੍ਰੇਸ਼ਟ ਇੱਕੋ ਇੱਕ ਥਰ ਥਰਾਉਂਦਾ ਜਿਉਂਦਾ ਜਾਗਦਾ ਰੁਣ ਚੁੰਡ ਲਾਉਂਦਾ ਸਰਬੱਗ ਇਲਾਹੀ ਧਰਮ ਹੈ। ਇਹ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਹਾਂਜੀ, ਇਹ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਇਲਾਹੀ ਪ੍ਰੇਮ ਪਦਾਰਥ ਦੇ ਪ੍ਰਕਾਸ਼ ਅਤੇ ਪ੍ਰਵਿਰਤੀ ਨੂੰ ਹੀ ਨਾਮ ਸ਼ਬਦ ਪ੍ਰੀਤ ਪ੍ਰੇਮ ਪਿਆਰ ਖਿੱਚ ਬਿਰਹੋਂ ਰਸ ਰੰਗ ਚਾਉ ਸੁਖ ਸ਼ਾਂਤੀ ਖੇੜਾ ਦੀਨ ਇਮਾਨ ਧਰਮ ਅਤੇ ਪਰਮਾਰਥ ਕਿਹਾ ਗਿਆ ਹੈ। ਇਸ ਇਲਾਹੀ ਪ੍ਰੇਮ ਪਦਾਰਥ ਦੇ ਪ੍ਰਕਾਸ਼ ਨੂੰ ਇਸੇ ਤਰ੍ਹਾਂ ਇਲਾਹੀ ਪ੍ਰੀਤ ਡੋਰੀ ਦੀ ਖਿੱਚ ਖਾ ਕੇ ਨਾਮ ਜਪਣਾ ਨਾਮ ਧਿਆਉਣਾ ਸਿਮਰਨ ਕਰਨਾ ਭਜਨ ਕਰਨਾ ਸਿਫਤ ਸਲਾਹ ਕਰਨੀ ਕੀਰਤਨ ਕਰਨਾ ਸੇਵਾ ਕਰਨੀ ਆਪਾ ਵਾਰਨਾ ਸ਼ੁਕਰ ਕਰਨਾ ਬਿਰਹਾ ਵਿੱਚ ਸੜਨਾ ਭੈ ਵਿੱਚ ਰਹਿਣਾ ਅਤੇ ਅਰਦਾਸ ਕਰਨੀ ਇਹੀ ਨਾਲ ਲਿਖੇ ਹੋਏ ਇਲਾਹੀ ਧਰਮ ਨੂੰ ਕਮਾਉਣਾ ਹੈ। ਉੱਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ। सरब तरम में श्रेष्ठ तरम हर को नाम जप निर्मल करम। नानक हर कीर्तन कर अटल एहो तरम। करम तरम सच साचा नाऊ माई मेरे मन की प्रीत एही करम तरम जप एही राम नाम निर्मल है रीत। हर को नाम ले उत्तम तरमा जत संजम तीरथ उना जुगा का तरम है कल में कीरत हर नामा। 84 लाख जूना अनजाने ते अपोल ही रजाई यानी अकाल पुरख दे हुकम विच परवृत हन। इसलिए उना दिया संखेप अते अणमंगिया लोड़ा दी सहज सुभाए ही पूर्ति हो रही है। संखेप ते अणमंगिया लोड़ा पच पशु नग नाग नरादप सर्व समय सबको प्रतिपारे जान को देत अजान को देत जमीन को देत जमान को दे है। कोट ब्रह्मांड को ठाकुर स्वामी सर्व जिया का दाता रे प्रतिपाले नितसार समाले एक गुण नहीं मूर्ख जाता रे। इसी तरह इंसान दे बच्चे नु भी मां दे पेट विच निम्मन तो लैके जन्म तो मगरों भोली अवस्था तक मां दी ममता दे जरिए लोड़ींदी खुराक दाता आदि अणमंगियां ही प्राप्त हो रही हैं ते उसकी अपोल ही परवरिश हो रही है। माता के उदर में प्रतपाल करे सो क्यों मनो विसारी है मनो क्यों विसारी है ए वरदाता जे अगन में आहार पहुंचावे उसनो केहो पोहे न सकी जिसनो अपनी लिव लावे। पर जदों बच्चा सियाणा हुंदा जांदा है ते अपनी सियाणप ते चातरी नाल इलाही हुकम दी रवानगी विच विघन पाउंदा है तां इलाही दाता दी प्रणाली विच रुकावट पै जांदी है ते होमै दे भरम भुलावे विच ओ करम करदा है। इस तरह ओ अपनी सियाणप द्वारा इलाही बरकतां तों वांझा हो जांदा है। जिमें कि उपर विचारिया गया है कि निम्मन तो लैके जम्मन तक बच्चा माता दे पेट विच रहिंदा है। इस अवस्था विच ओ अग्नि दे घेरे विच है। इस तपश ते सेक तो ओ खुद किसे तरह भी अपना बचाव नहीं कर सकता परंतु कृपालु करता दी मेहर है कि ओ जीव दी इस अचेत अवस्था विच रख्या करता है। उस अग्नि विच भी ओ शांत ते सुखी है क्योंकि आत्म कला द्वारा माता दे पेट विच उसका बचाव हो रहा है। और की बात कहां कह तो सो पेट ही के पेट बीच बचावे। मात गर्भ में आपन सिमरन दे ते तुम राखन हारे। जन्म उपरंत इंसान अज्ञानता कारण माया दे संपर्क विच आ जांदा है। ओ लिव जो उसकी परमात्मा नाल जुड़ी हुंदी है टुट के माया नाल जुड़ जांदी है। करते तो ओ बेमुख हो जांदा है ते माया दे हुकम विच तुर पैंदा है। मोह ते तृष्णा दे वस पै जांदा है। वास्तव विच ए माया भी मां दे पेट दी अग्नि वांग तपाउण वाली है परंतु इंसान अपनी सियानप अधीन इस अग्नि दी असलियत तों नहीं समझदा ते ना ही ओ समझना चाहुंदा है। उसनू तां दूजा भाव ही चंगा लगदा है प्रभु विसर जांदा है। माया दा कीलिया दूजे भाव दा खिचिया ऐसा तिलकदा है कि रसातल नू जा पहुंचदा है। गुरबाणी सिख्या देंदी है पर इह तां अपने आप नू ही वड्डा सियाणा समझदा है ते होर किसे सिख्या दी लोड़ ही नहीं समझदा। जैसी अगन उदर में तैसी बाहर माया माया अगन सब इको जेही करता खेल रचाया जात पाणा ता जमया परिवार भला पाया लिव छुड़की लगी तृष्णा माया अमर वरताया ए माया जित हर विसरै मोह उपजै पाओ दूजा लाया। इस तरह सियाणा बच्चा ਇਲਾਹੀ ਸਹਿਜ ਰਵਾਨਗੀ ਤੋਂ ਟੁੱਟ ਕੇ, ਡਿਵਾਈਨ ਸਪੋਂਟੇਨੀਅਸ ਫਲੋ ਤੋਂ ਟੁੱਟ ਕੇ, ਆਪਣੇ ਨਾਲ ਲਿਖੇ ਅੰਤਰੀਵ ਨਿੱਜੀ ਧਰਮ ਤੋਂ ਬੇਮੁੱਖ ਹੋ ਜਾਂਦਾ ਹੈ ਅਤੇ ਇਲਾਹੀ ਭਾਣੇ ਵਿੱਚੋਂ ਨਿਕਲ ਕੇ ਆਪਣੇ ਭਾਣੇ ਵਿੱਚ ਵਿਚਰ ਕੇ ਦੁਖੀ ਹੁੰਦਾ ਹੈ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਬ ਲਗ ਹੁਕਮ ਨਾ ਬੂਝਦਾ, ਤਬ ਹੀ ਲੋ ਦੁਖੀਆ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਮਨਮੁੱਖ ਹੁਕਮ ਨਾ ਜਾਣਨੀ, ਤਿਨ ਮਾਰੇ ਜਮ ਜੰਦਾਰ। ਜੋ ਹੁਕਮ ਨਾ ਬੂਝੈ ਖਸਮ ਕਾ, ਸੋਈ ਨਰ ਕੱਚਾ। ਇਸ ਤਰ੍ਹਾਂ ਇਨਸਾਨ ਆਪਣੀ ਹਉਮੈ ਅਤੇ ਭਰਮ ਭੁਲਾਵੇ ਵਿੱਚ ਆਪਣੇ ਕਰਤੇ ਅਕਾਲ ਪੁਰਖ ਨੂੰ ਭੁੱਲ ਕੇ ਹੁਕਮ ਰੂਪੀ ਨਾ ਲਿਖੇ ਇਲਾਹੀ ਧਰਮ ਤੋਂ ਬੇਖਬਰ, ਅਣਜਾਣ, ਅਵੇਸਲਾ, ਬੇਪਰਵਾਹ ਹੋ ਕੇ ਅਗਿਆਨਤਾ ਦੇ ਹਨੇਰ ਵਿੱਚ ਵਿਚਰਦਾ ਹੈ। ਅਤੇ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਇਸ ਕਾਨੂੰਨ ਵਿੱਚ ਪ੍ਰਵਿਰਤ ਹੁੰਦਾ ਹੈ। ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁੱਖ ਹੋ ਕੇ ਜੋ ਵੀ ਉਹ ਹੋਰ ਕਰਮ ਧਰਮ ਕਰਦਾ ਹੈ, ਸਭ ਫੋਕਟ ਹੈ ਅਤੇ ਨਿਫਲ ਜਾਂਦਾ ਹੈ। ਹਾਂਜੀ, ਇਸ ਤੱਤ ਰੂਪੀ ਇਲਾਹੀ ਧਰਮ ਤੋਂ ਬੇਮੁੱਖ ਹੋ ਕੇ ਉਹ ਜੋ ਵੀ ਹੋਰ ਕਰਮ ਧਰਮ ਕਰਦਾ ਹੈ, ਸਭ ਫੋਕਟ ਹੈ ਅਤੇ ਨਿਫਲ ਜਾਂਦਾ ਹੈ। ਕਰਮ ਧਰਮ ਪਾਖੰਡ ਜੋ ਦਿਸੈ, ਤਿੰਨ ਜਮ ਜਗਾਤੀ ਲੁੱਟੈ। ਕਰਮ ਧਰਮ ਅਨੇਕ ਕਿਰਿਆ, ਸਭ ਉੱਪਰ ਨਾਮ ਆਚਾਰ। ਕਲ ਮੈਂ ਏਕ ਨਾਮ ਕਿਰਪਾ ਨਿਦ ਜਾਹੇ ਜਪੈ ਗਤ ਪਾਵੈ। ਔਰ ਧਰਮ ਤਾਂ ਕੈ ਸਮ ਨਾਹਿਨ, ਇਹ ਬਿਦ ਬੇਦ ਬਤਾਵੈ। ਜੇ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ। ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਤੋ ਸਿਉ ਰਚਿਓ ਮੀਠਾ। ਜਿਨ ਆਤਮ ਤਤ ਨ ਚੀਨਿਆ, ਸਭ ਫੋਕਟ ਧਰਮ ਅਬੀਨਿਆ। ਜਦੋਂ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਹਾਂਜੀ ਕੀ ਹੁੰਦਾ ਹੈ, ਜਦੋਂ ਅਸੀਂ ਅਕਾਲ ਪੁਰਖ ਜਾਂ ਉਸਦੇ ਪ੍ਰਕਾਸ਼ ਰੂਪੀ ਨਾਮ ਜਾਂ ਸ਼ਬਦ ਨੂੰ ਜਪਦੇ ਹਾਂ, ਯਾਦ ਕਰਦੇ ਹਾਂ, ਅਰਾਧਦੇ ਹਾਂ, ਸਿਮਰਨ ਕਰਦੇ ਹਾਂ, ਧਿਆਉਂਦੇ ਹਾਂ, ਗੁਣ ਗਾਉਂਦੇ ਹਾਂ, ਸਿਫਤ ਸਲਾਹ ਕਰਦੇ ਹਾਂ, ਕੀਰਤਨ ਕਰਦੇ ਹਾਂ, ਕਮਾਉਂਦੇ ਹਾਂ, ਤਾਂ ਸਾਡੇ ਮਨ ਦਾ ਸੁਰਤੀ ਦੁਆਰਾ ਆਤਮਿਕ ਮੇਲ ਹੁੰਦਾ ਹੈ। ਸਾਡੇ ਮਨ ਦਾ ਸੁਰਤੀ ਦੁਆਰਾ ਡਿਵਾਈਨ ਕਮਿਊਨੀਅਨ ਹੁੰਦਾ ਹੈ। ਬਿਜਲੀ ਦੀਆਂ ਤਾਰਾਂ ਦਾ ਮੇਲ ਸੂਖਮ ਫਿਊਜ਼ ਵਾਇਰ ਨਾਲ ਹੁੰਦਾ ਹੈ। ਜਦ ਇਹ ਫਿਊਜ਼ ਦੀ ਤਾਰ ਟੁੱਟ ਜਾਵੇ ਜਾਂ ਸੜ ਜਾਵੇ, ਤਾਂ ਤਾਰਾਂ ਦਾ ਮੇਲ ਵੀ ਟੁੱਟ ਜਾਂਦਾ ਹੈ ਅਤੇ ਬਿਜਲੀ ਦੀ ਰਵਾਨਗੀ ਰੁਕ ਜਾਂਦੀ ਹੈ ਅਤੇ ਅਸੀਂ ਬਿਜਲੀ ਦੀਆਂ ਸਾਰੀਆਂ ਬਰਕਤਾਂ ਤੋਂ ਵਾਂਝੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਫਿਊਜ਼ ਵਾਇਰ ਹੀ ਸਾਰੀਆਂ ਬਰਕਤਾਂ ਦਾ ਜ਼ਰੀਆ ਅਤੇ ਸਾਧਨ ਹੈ। ਇਸੇ ਤਰ੍ਹਾਂ ਸੂਖਮ ਸੁਰਤ ਹੀ ਜੀਵ ਅਤੇ ਨਾਮ ਜਾਂ ਸ਼ਬਦ ਦੇ ਵਿਚਕਾਰ ਦੋਹਾਂ ਨੂੰ ਮੇਲਣ ਵਾਲੀ ਪ੍ਰੀਤ ਤਾਰ ਹੈ। ਸੂਖਮ ਸੁਰਤ ਹੀ ਜੀਵ ਅਤੇ ਨਾਮ ਦੇ ਵਿਚਕਾਰ ਦੋਹਾਂ ਨੂੰ ਮੇਲਣ ਵਾਲੀ ਪ੍ਰੀਤ ਤਾਰ ਹੈ। ਇਹ ਸੁਰਤ ਸ਼ਬਦ ਦਾ ਮੇਲ ਹੀ ਜੀਵ ਦਾ ਅੰਤਰਾਤਮੇ ਇਲਾਹੀ ਧਰਮ ਹੈ। ਗੁਰਮੁਖ ਸੁਰਤ ਸ਼ਬਦ ਨਿਸਾਨ, ਸੁਰਤ ਸ਼ਬਦ ਧੁੰਦ ਅੰਤਰ ਜਾਗੀ। ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਸ਼ਬਦ ਸੁਰਤ ਲਿਵ ਅਲਖ ਲਖਾਏ, ਸ਼ਬਦ ਸੁਰਤ ਲਿਵ ਲਾਏ ਹੁਕਮ ਕਮਾਇਆ। ਸੋ ਅੰਤਰਾਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਹੀ ਆਤਮ ਮੰਡਲ ਦੀਆਂ, ਡਿਵਾਈਨ ਪਲੇਨ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਕਿਸ ਤਰ੍ਹਾਂ? ਅੰਤਰਾਤਮੇ ਸੁਰਤ ਸ਼ਬਦ ਦੇ ਮੇਲ ਦੁਆਰਾ ਹੀ ਆਤਮ ਮੰਡਲ ਦੀਆਂ ਸਾਰੀਆਂ ਬਖਸ਼ਿਸ਼ਾਂ ਅਤੇ ਬਰਕਤਾਂ ਪ੍ਰਦਾਨ ਹੁੰਦੀਆਂ ਹਨ। ਇਹ ਆਤਮ ਮੇਲ ਹੀ, ਇਹ ਡਿਵਾਈਨ ਕਮਿਊਨੀਅਨ ਹੀ ਜੀਵ ਦਾ ਪਰਮਾਰਥ ਹੈ ਧਰਮ ਹੈ, ਮਜ਼ਹਬ ਹੈ ਅਤੇ ਆਤਮਿਕ ਮੰਜ਼ਿਲ ਹੈ। ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਏ। ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ ਇਲਾਹੀ ਰਹਿਮਤਾਂ ਤੋਂ ਜੀਵ ਵਾਂਝਾ ਰਹਿੰਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਰਹਿੰਦਾ ਹੈ। ਕਦੋਂ? ਸ਼ਬਦ ਸੁਰਤ ਦੇ ਅੰਤਰਗਤ ਮਿਲਾਪ ਤੋਂ ਬਗੈਰ। ਕਰੈ ਵਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਬਿਨ ਭਰਮ ਪਿਆ। ਸਾਕਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ। ਸੂਰਜ ਵੱਲ ਮੂੰਹ ਕੀਤਿਆਂ ਰੋਸ਼ਨੀ, ਨਿੱਘ, ਜੀਵਨ, ਖੇੜਾ ਆਦਿ ਅਨੇਕ ਗੁਣ ਸਹਿਜ ਹੀ ਪ੍ਰਦਾਨ ਹੁੰਦੇ ਹਨ ਅਤੇ ਹਨੇਰ ਵੱਲ ਆਪਣੇ ਆਪ ਹੀ ਪਿੱਠ ਹੋ ਜਾਂਦੀ ਹੈ। ਇਸ ਦੇ ਐਨ ਉਲਟ ਸੂਰਜ ਵੱਲ ਪਿੱਠ ਕੀਤਿਆਂ ਜਾਂ ਓਹਲੇ ਹੁੰਦਿਆਂ ਸੂਰਜ ਦੇ ਅਨੇਕਾਂ ਗੁਣਾਂ ਤੋਂ ਵਾਂਝਿਆਂ ਹੋ ਜਾਂਦਾ ਹੈ ਅਤੇ ਹਨੇਰ ਦੇ ਸਾਰੇ ਔਗੁਣ ਸਾਡੇ ਪੱਲੇ ਪੈ ਜਾਂਦੇ ਹਨ, ਜਿਸ ਕਾਰਨ ਸਾਨੂੰ ਅਨੇਕ ਦੁੱਖ ਕਲੇਸ਼ ਭੋਗਣੇ ਪੈਂਦੇ ਹਨ। ਐਨ ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਪੁਰਖ ਜਾਂ ਨਾਮ ਦਾ ਖਿਆਲ, ਧਿਆਨ, ਯਾਦ, ਸਿਮਰਨ, ਜਾਪ ਅਤੇ ਅਰਾਧਨਾ ਕਰਦੇ ਹਾਂ ਤਾਂ ਸਾਡੇ ਅੰਦਰ ਸਾਰੇ ਇਲਾਹੀ ਗੁਣ ਸਹਿਜ ਸੁਭਾਅ ਹੀ ਪ੍ਰਵੇਸ਼ ਹੋ ਜਾਂਦੇ ਹਨ। ਸਾਡੀ ਪਿੱਠ ਮਾਇਕੀ ਹਨੇਰ ਵੱਲ ਹੋ ਜਾਂਦੀ ਹੈ ਅਤੇ ਮਾਇਕੀ ਹਨੇਰ ਦੇ ਔਗੁਣਾਂ ਅਤੇ ਕਲੇਸ਼ਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ ਜਦੋਂ ਅਸੀਂ ਅਕਾਲ ਪੁਰਖ ਜਾਂ ਨਾਮ ਦਾ ਸਿਮਰਨ, ਜਾਪ, ਅਰਾਧਨਾ ਕਰਦੇ ਹਾਂ। ਮਲੀਨ ਮਨ ਦਾ ਰੁੱਖ ਸਹਿਜ ਹੀ ਮਾਇਕੀ ਹਨੇਰ ਵੱਲ ਹੁੰਦਾ ਹੈ। ਨਿਰਮਲ ਮਨ ਦੀ ਰੁਚੀ ਅਕਾਲ ਪੁਰਖ ਜਾਂ ਨਾਮ ਵੱਲ ਖਿੱਚੀ ਜਾਂਦੀ ਹੈ। ਜਿਸ ਤਰ੍ਹਾਂ ਚਾਨਣ ਹੋਣ ਨਾਲ ਹਨੇਰ ਆਪੇ ਹੀ ਅਲੋਪ ਹੋ ਜਾਂਦਾ ਹੈ, ਕੱਢਣਾ ਨਹੀਂ ਪੈਂਦਾ, ਉਸੇ ਤਰ੍ਹਾਂ ਨਾਮ ਦੇ ਪ੍ਰਕਾਸ਼ ਨਾਲ ਮਾਇਕੀ ਭਰਮ ਭੁਲਾਵੇ ਦਾ ਹਨੇਰ ਅਤੇ ਉਸਦੇ ਲਾਓ ਲਸ਼ਕਰ ਅਤੇ ਹਠੀਲੀ ਫੌਜ ਵੀ ਆਪੇ ਹੀ ਅਲੋਪ ਹੋ ਜਾਂਦੀ ਹੈ ਨਾਮ ਦੇ ਪ੍ਰਕਾਸ਼ ਨਾਲ। ਇਸ ਵਿਚਾਰ ਦਾ ਸਿੱਟਾ ਇਹ ਹੈ ਕਿ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਅਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਹਾਂਜੀ, ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਵਿੱਚ ਰਹਿਣਾ ਹੀ ਪਾਪ ਹੈ ਅਤੇ ਨਾਮ ਦੇ ਪ੍ਰਕਾਸ਼ ਮੰਡਲ ਵਿੱਚ ਵਿਚਰਨਾ ਹੀ ਪੁੰਨ ਹੈ। ਦੂਜੇ ਲਫ਼ਜ਼ਾਂ ਵਿੱਚ ਇਉਂ ਕਿਹਾ ਜਾ ਸਕਦਾ ਹੈ ਕਿ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਹੀ ਧਰਮ ਹੈ ਅਤੇ ਅਕਾਲ ਪੁਰਖ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਅਧਰਮ ਹੈ। ਪਾਪ ਜਾਂ ਪੁੰਨ, ਅਧਰਮ ਜਾਂ ਧਰਮ ਆਪਸ ਵਿੱਚ ਮੁਤਜ਼ਾਦ ਅਤੇ ਐਨ ਉਲਟ ਅਵਸਥਾਵਾਂ ਹਨ। ਪਰ ਸਾਡੇ ਮਾਨਸਿਕ ਅਤੇ ਧਾਰਮਿਕ ਜੀਵਨ ਦਾ ਵਰਤਾਰਾ ਗੁਰਬਾਣੀ ਦੇ ਅੰਤਰੀਵ ਆਸ਼ੇ ਦੇ ਬਿਲਕੁਲ ਉਲਟ ਹੋ ਰਿਹਾ ਹੈ। ਜਿਹੜੇ ਫੋਕਟ ਧਰਮ ਨੂੰ ਤਿਆਗਣਾ ਜਾਂ ਭੁਲਾਉਣਾ ਹੈ ਉਸੇ ਨੂੰ ਯਾਦ ਕਰਕੇ, ਘੋਟ ਕੇ, ਧਿਆਨ ਕਰਕੇ, ਮੰਨ ਕੇ, ਸਿਮਰਨ ਕਰਕੇ, ਕਮਾ ਕੇ ਅਸੀਂ ਦ੍ਰਿੜ ਕਰੀ ਜਾਂਦੇ ਹਾਂ। ਜਿਹੜੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣਾ ਹੈ, ਯਾਦ ਕਰਨਾ ਹੈ, ਸਿਮਰਨ ਕਰਨਾ ਹੈ, ਅਭਿਆਸ ਕਰਨਾ ਹੈ, ਦ੍ਰਿੜ ਕਰਨਾ ਹੈ, ਕਮਾਉਣਾ ਹੈ, ਉਸਨੂੰ ਅਸੀਂ ਬਿਲਕੁਲ ਭੁਲਾਈ ਬੈਠੇ ਹਾਂ ਜਾਂ ਉਸ ਵੱਲੋਂ ਅਵੇਸਲੇ ਜਾਂ ਮਚਲੇ ਹੋਏ ਬੈਠੇ ਹਾਂ। ਅੰਤਰੀਵ ਇਲਾਹੀ ਧਰਮ ਦੁਆਰਾ ਹੀ ਆਤਮ ਪ੍ਰਕਾਸ਼ ਹੋ ਸਕਦਾ ਹੈ। ਅੰਤਰੀਵ ਇਲਾਹੀ ਧਰਮ ਦੁਆਰਾ ਹੀ ਆਤਮ ਪ੍ਰਕਾਸ਼ ਹੋ ਸਕਦਾ ਹੈ। 84 ਲੱਖ ਜੂਨਾਂ ਤਾਂ ਸੀਮਤ ਬੁੱਧੀ ਕਾਰਨ ਇਸ ਇਲਾਹੀ ਧਰਮ ਨੂੰ ਬੁੱਝ ਜਾਂ ਅਨੁਭਵ ਨਹੀਂ ਕਰ ਸਕਦੀਆਂ, ਪਰ ਫਿਰ ਵੀ ਆਪ ਮੁਹਾਰੇ ਸਪੋਂਟੇਨੀਅਸਲੀ ਅਭੋਲ ਹੀ ਆਪੋ ਆਪਣੇ ਨਾਲ ਲਿਖੇ ਨਿੱਜੀ ਧਰਮ ਨੂੰ ਪੂਰੀ ਤਰ੍ਹਾਂ ਅਣਜਾਣੇ ਹੀ ਕਮਾ ਰਹੀਆਂ ਹਨ। ਇਹ ਇਲਾਹੀ ਹੁਕਮ ਰੂਪੀ ਧਰਮ ਹਰ ਇੱਕ ਜੀਵ ਦੇ ਅੰਤਰ ਆਤਮੇ ਧੁਰੋਂ ਨਾਲ ਲਿਖਿਆ ਹੋਇਆ ਹੈ ਅਤੇ ਚੁੱਪ ਚੁਪੀਤੇ ਗੁੱਝੇ ਤੌਰ 'ਤੇ ਸਵੈ ਪ੍ਰੇਰਨਾ ਨਾਲ ਕਾਇਨਾਤ ਦੇ ਜ਼ਰਰੇ ਜ਼ਰਰੇ ਵਿੱਚ ਅਟੁੱਟ ਸਦੀਵੀ ਆਪ ਮੁਹਾਰੇ ਪਰਵਿਰਤ ਹੋ ਰਿਹਾ ਹੈ। ਇਹ ਅੰਤਰਮੁਖੀ ਨਾਲ ਲਿਖਿਆ ਇਲਾਹੀ ਧਰਮ ਸਿੱਖਿਆ ਸਿਖਾਇਆ, ਸਮਝਿਆ ਸਮਝਾਇਆ, ਪੜ੍ਹਿਆ ਪੜ੍ਹਾਇਆ, ਧਾਰਿਆ ਬਦਲਿਆ ਜਾਂ ਠੋਸਿਆ ਨਹੀਂ ਜਾ ਸਕਦਾ। ਹਾਂਜੀ, ਇਹ ਅੰਤਰਮੁਖੀ ਨਾਂ ਲਿਖਿਆ ਇਲਾਹੀ ਧਰਮ ਧਾਰਿਆ ਬਦਲਿਆ ਠੋਸਿਆ ਨਹੀਂ ਜਾ ਸਕਦਾ ਤੇ ਰੀਸੋ ਰੀਸੀ ਬੱਧਾ ਚੱਟੀ ਕਰਮ ਕਾਂਡ ਦੁਆਰਾ ਪਾਠ ਪੂਜਾ ਦੁਆਰਾ ਹੱਠ ਧਰਮ ਬਰਤ ਨੇਮ ਤੀਰਥ ਯਾਤਰਾ ਕੁਰਬਾਨੀਆਂ ਆਦਿ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੁਰਤਨ ਸੰਗਰਾਮ ਰਣਮੈ ਛੁਟੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜੀਐ ਪਾਠ ਪੁਰਾਨ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਨ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ। ਮਨ ਹਟ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਏ ਮਨ ਹਟ ਭੇਖ ਕਰ ਭਰਮ ਦੇ ਦੁੱਖ ਪਾਇਆ ਦੂਜੈ ਪਾਏ। ਇਹੋ ਜਿਹੇ ਅਤ ਸੂਖਮ ਅੰਤਰਮੁਖੀ ਆਤਮਿਕ ਉੱਚਮ ਉੱਚੇ ਸੂਚਮ ਸੂਚੇ ਅਟਲ ਅਪਾਰ ਨਿਰਮਲ ਨਿਰੰਤਰ ਸਰਬਗ ਹੁਕਮ ਰੂਪੀ ਸ਼ਬਦ ਰੂਪੀ ਨਾਮ ਰੂਪੀ ਤੱਤ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਝੇ ਭੇਦ ਨੂੰ ਬੁੱਝਣ ਸੀਜਣ ਪਹਿਚਾਨਣ ਅਨੁਭਵ ਕਰਨ ਮੰਨਣ ਤੇ ਕਮਾਉਣ ਲਈ ਬਾਹਰਮੁਖੀ ਸੀਮਤ ਮਲੀਨ ਚੰਚਲ ਅਧੂਰੀ ਓਪਰੀ ਮਾਇਕੀ ਬੁੱਧੀ ਕਾਫੀ ਨਹੀਂ ਹੈ। ਫਿਰ ਪੜ੍ਹੀਏ ਇਹੋ ਜਿਹੇ ਅਤ ਸੂਖਮ ਉੱਚਮ ਉੱਚੇ ਨਿਰਮਲ ਨਿਰੰਤਰ ਸਰਬਗ ਨਾਮ ਰੂਪੀ ਅੰਤਰੀਵ ਇਲਾਹੀ ਧਰਮ ਦੇ ਗੁੱਝੇ ਭੇਦ ਨੂੰ ਬੁੱਝਣ ਸੀਜਣ ਪਹਿਚਾਨਣ ਮੰਨਣ ਤੇ ਕਮਾਉਣ ਲਈ ਸਾਡੀ ਬਾਹਰਮੁਖੀ ਸੀਮਤ ਅਧੂਰੀ ਅੰਤਕੀ ਬੁੱਧੀ ਕਾਫੀ ਨਹੀਂ ਹੈ। ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਯੰਗਮ ਸਾਧੇ ਪੰਚ ਜਨਾਸਿਓ ਸੰਗ ਨ ਛੁਟਕਿਓ ਅਧਿਕ ਅਹਮ ਬੁੱਧ ਪਾਧੇ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈਐ। ਅਸਲ ਵਿੱਚ ਇਹ ਆਤਮਿਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ, ਕਿਉਂਕਿ ਇਹ ਨਿੱਜੀ ਧਰਮ ਸਾਡੀ ਆਤਮਾ ਦੀ ਹੋਂਦ ਦੇ ਨਾਲ ਹੀ ਲਿਖਿਆ ਰਚਿਆ ਧੱਸਿਆ ਵਸਿਆ ਰਸਿਆ ਓਤ ਪੋਤ ਰਵ ਰਿਹਾ ਭਰਪੂਰ ਹੈ। ਹਾਂਜੀ, ਇਹ ਆਤਮਿਕ ਮੰਡਲ ਦੀ ਨਿਰਾਲੀ ਇਲਾਹੀ ਖੇਲ ਹੈ ਜੋ ਸਾਡੀ ਅਲਪ ਬੁੱਧੀ ਦੀ ਪਕੜ ਤੋਂ ਪਰੇ ਹੈ, ਕਿਉਂਕਿ ਇਹ ਨਿੱਜੀ ਧਰਮ ਇਹ ਪਰਸਨਲ ਰਿਲੀਜਨ ਸਾਡੀ ਆਤਮਾ ਦੀ ਹੋਂਦ ਦੇ ਨਾਲ ਹੀ ਲਿਖਿਆ ਰਚਿਆ ਧੱਸਿਆ ਵਸਿਆ ਰਸਿਆ ਓਤ ਪੋਤ ਰਵ ਰਿਹਾ ਭਰਪੂਰ ਹੈ। ਇਸ ਸੂਖਮ ਸਰਬਗ ਵਿਸ਼ਵ ਇਲਾਹੀ ਨਿੱਜੀ ਧਰਮ ਦੇ ਭੇਦ ਨੂੰ ਸ਼ਬਦ ਸੁਰਤ ਦੇ ਮੇਲ ਦੁਆਰਾ ਹੀ ਸਿਰਫ ਅੰਤਰ ਆਤਮੇ ਅਨੁਭਵ ਪ੍ਰਕਾਸ਼ ਵਿੱਚ ਹੀ ਬੁੱਝਿਆ ਸੀਜਿਆ ਪਹਿਚਾਨਿਆ ਤੇ ਕਮਾਇਆ ਜਾ ਸਕਦਾ ਹੈ। ਇਸ ਤੱਤ ਸਾਰ ਆਤਮਿਕ ਮੰਡਲ ਦੇ ਹੁਕਮ ਰੂਪੀ ਨਿੱਜੀ ਧਰਮ ਨੂੰ ਕੋਈ ਵਿਰਲਾ ਬਖਸ਼ਿਆ ਹੋਇਆ ਗੁਰਮੁਖੀ ਬੁੱਝਦਾ ਹੈ ਤੇ ਕਮਾਉਂਦਾ ਹੈ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਹੁਕਮ ਤੇਰਾ ਖਰਾ ਭਾਰਾ ਗੁਰਮੁਖ ਕਿਸੇ ਬੁਝਾਏ। ਨਾਨਕ ਹੁਕਮ ਤਿੰਨਾ ਮਨਾਏ ਸੀ ਭਾਈ ਜਿੰਨਾ ਤੁਰੇ ਕਮਾਇਆ ਨਾਉ। ਪਰ ਇਨਸਾਨੀ ਜੂਨ ਨੇ ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ ਦੀ ਇਲਾਹੀ ਦਾਤ ਦੀ ਗਲਤ ਵਰਤੋਂ ਕੀਤੀ ਹੈ। ਹਾਂਜੀ, ਆਪਣੇ ਨਾਲ ਲਿਖੇ ਹੁਕਮ ਰੂਪੀ ਇਲਾਹੀ ਧਰਮ ਨੂੰ ਬੁੱਝਣ ਜਾਂ ਅਨੁਭਵ ਕਰਨ ਦੀ ਬਜਾਏ ਮਾਇਆ ਦੇ ਭਰਮ ਭੁਲਾਵੇ ਵਿੱਚ ਗਲਤਾਨ ਹੋ ਕੇ ਆਪਣੀ ਤੀਖਣ ਬੁੱਧੀ, ਸਾਨੂੰ ਜਿਹੜੀ ਪ੍ਰੋਫਾਊਂਡ ਇੰਟੈਲੀਜੈਂਸ ਦਾ ਗਿਫਟ ਮਿਲਿਆ, ਇਸ ਨੂੰ ਗਲਤ ਵਰਤੋਂ ਕੀਤੀ ਹੈ। ਇਸ ਲਿਹਾਜ਼ ਨਾਲ ਅਸੀਂ ਇਨਸਾਨੀ ਸ਼੍ਰੋਮਣੀ ਜੂਨ ਦੀ ਵਡਿਆਈ ਨੂੰ ਲਾਜ ਲਾਈ ਜਾਂਦੇ ਹਾਂ। ਗੁਰਬਾਣੀ ਵਿੱਚ ਸਾਡੀ ਐਸੀ ਹਾਲਤ ਨੂੰ ਇਉਂ ਦਰਸਾਇਆ ਹੈ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੈ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ। ਮਨਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ ਹੋਏ ਸੁਚੇਤ ਅਚੇਤ ਹੋਏ ਮਾਨਸ ਮਾਨਸ ਦੇ ਵੱਲ ਹੇਰੇ। ਜਿਸ ਤਰ੍ਹਾਂ ਸੂਰਜ ਦੀ ਰੋਸ਼ਨੀ ਵਿੱਚ ਸੂਰਜ ਦੇ ਸਾਰੇ ਗੁਣ ਪ੍ਰਵੇਸ਼ ਹਨ, ਉਸੇ ਤਰ੍ਹਾਂ ਅੰਤਰਮੁਖੀ ਇਲਾਹੀ ਧਰਮ ਵਿੱਚ ਵੀ ਇਲਾਹੀ ਮੰਡਲ ਦੇ ਸਾਰੇ ਦੈਵੀ ਗੁਣ ਪ੍ਰਵੇਸ਼ ਹਨ ਅਤੇ ਪ੍ਰਵਿਰਤ ਹਨ। ਕਿਹੜੇ ਗੁਣ? ਪ੍ਰੀਤ, ਪ੍ਰੇਮ, ਰਸ, ਚਾਉ, ਦਇਆ, ਖਿਮਾ, ਸਤ, ਸੰਤੋਖ, ਧੀਰਜ, ਧਰਮ, ਨਿਮਰਤਾ, ਸੁਖ, ਆਨੰਦ, ਸ਼ਾਂਤੀ, ਮੈਤਰੀ ਭਾਵ, ਖਿੱਚ, ਸੇਵਾ ਭਾਵ, ਆਪਾ ਵਾਰਨਾ, ਨਾਮ, ਭਾਣਾ, ਗਿਆਨ। ਇਸ ਲਈ ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਿਕ ਧਰਮ ਨੂੰ ਬੁੱਝ ਕੇ, ਅਨੁਭਵ ਕਰਕੇ ਇਸ ਦੀ ਰਵਾਨਗੀ ਦੀ ਸਹਿਚਾਲ ਵਿੱਚ ਰੁੜ ਜਾਈਏ ਤਾਂ ਉੱਪਰ ਦੱਸੇ ਹੋਏ ਸਾਰੇ ਦੈਵੀ ਗੁਣ ਜਾਂ ਆਤਮਿਕ ਦਾਤਾਂ ਸਹਿਜ ਸੁਭਾਏ ਹੀ ਸਾਡੇ ਮਨ, ਤਨ ਅਤੇ ਬੁੱਧੀ ਵਿੱਚ ਪ੍ਰਵੇਸ਼ ਹੋ ਜਾਣਗੀਆਂ। ਕਦੋਂ? ਜੇਕਰ ਅਸੀਂ ਆਪਣੇ ਨਾਲ ਲਿਖੇ ਗੁਪਤ ਆਤਮਿਕ ਧਰਮ ਨੂੰ ਬੁੱਝ ਕੇ, ਅਨੁਭਵ ਕਰਕੇ ਇਸ ਦੀ ਰਵਾਨਗੀ, ਇਸ ਦੇ ਫਲੋ ਦੀ ਸਹਿਜ ਚਾਲ ਵਿੱਚ ਰੁੜ ਜਾਈਏ ਤਾਂ, ਦੂਜੇ ਲਫਜ਼ਾਂ ਵਿੱਚ, ਇਸ ਇਲਾਹੀ ਹੁਕਮ ਰੂਪੀ ਆਤਮਿਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਭਾਣਾ ਮੰਨਣ ਨਾਲ ਕੀ ਹੋਵੇਗਾ? ਮਾਇਆ ਦਾ ਭਰਮ ਭੁਲਾਵਾ ਲੈ ਜਾਂਦਾ ਹੈ, ਜਿਸ ਤਰ੍ਹਾਂ ਕਿ ਰੋਸ਼ਨੀ ਆਉਣ ਨਾਲ ਹਨੇਰ ਆਪੇ ਹੀ ਅਲੋਪ ਹੋ ਜਾਂਦਾ ਹੈ। ਦੂਸਰਾ, ਹੋਮੇ ਦੇ ਦੀਰਘ ਰੋਗ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਜੀਵ ਆਪਣੇ ਸਤਿਗੁਰੂ ਦਾ ਬੈ ਖਰੀਦ ਗੋਲਾ ਬਣ ਕੇ ਚਾਕਰੀ ਕਰਦਾ ਹੈ। ਤੀਸਰਾ, ਮੈਂ ਮੇਰੀ ਵਿੱਚੋਂ ਉਪਜੇ ਹੋਏ ਮਾਇਕੀ ਦੁੱਖ ਕਲੇਸ਼ ਅਤੇ ਮਾਇਕੀ ਅਗਨੀ ਦੇ ਭਾਂਬੜ ਤੋਂ ਬਚ ਜਾਂਦਾ ਹੈ। ਕਦੋਂ? ਜਦੋਂ ਹੁਕਮ ਰੂਪੀ ਆਤਮਿਕ ਧਰਮ ਨੂੰ ਅਨੁਭਵ ਕਰਕੇ ਇਸ ਦੀ ਰਜ਼ਾ ਵਿੱਚ ਸੁਰ ਹੋ ਕੇ ਭਾਣਾ ਮੰਨਣ ਨਾਲ। ਚੌਥਾ, ਮਾਇਆ ਦੀ ਪਕੜ ਤੋਂ ਨਿਰਲੇਪ ਹੋ ਕੇ ਜੀਵ ਆਵਾਗਮਨ ਦੇ ਗੇੜ ਤੋਂ ਬਚ ਜਾਂਦਾ ਹੈ ਅਤੇ ਜਮਾਂ ਦੇ ਵੱਸ ਨਹੀਂ ਪੈਂਦਾ। ਪੰਜਵਾਂ, ਗੁਰਬਾਣੀ ਦੇ ਮੁੱਢਲੇ ਉਪਦੇਸ਼ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਸ ਦੀ ਸਹਿਜ ਸੁਭਾਏ ਕਮਾਈ ਹੁੰਦੀ ਹੈ। ਛੇਵਾਂ, ਭਾਣਾ ਮੰਨਣ ਨਾਲ, ਹਾਂਜੀ ਭਾਣਾ ਮੰਨਣ ਨਾਲ ਆਤਮ ਮੰਡਲ ਦੀਆਂ ਸਾਰੀਆਂ ਬਰਕਤਾਂ, ਰਹਿਮਤਾਂ ਅਤੇ ਦਾਤਾਂ ਬਹੁਲਤਾ ਵਿੱਚ ਅਣਮੰਗੀਆਂ ਆਪੇ ਹੀ ਪ੍ਰਦਾਨ ਹੁੰਦੀਆਂ ਹਨ। ਸੱਤਵਾਂ, ਉੱਪਰ ਦੱਸੇ ਸਾਰੇ ਦੈਵੀ ਗੁਣ ਸਾਡੇ ਅੰਤਰ ਆਤਮੇ ਸਹਿਜ ਹੀ ਪ੍ਰਵੇਸ਼ ਹੋ ਜਾਣਗੇ। ਅੱਠਵਾਂ, ਇਹ ਸਾਰੇ ਦੈਵੀ ਗੁਣ ਸਾਡੇ ਜੀਵਨ ਦੇ ਹਰ ਪੱਖ ਵਿੱਚ ਸਹਿਜ ਸੁਭਾਏ ਪ੍ਰਵਿਰਤ ਅਤੇ ਪ੍ਰਕਾਸ਼ਿਤ ਹੋਣਗੇ। ਨੌਵਾਂ, ਅਸੀਂ ਆਪਣੇ ਭਾਣੇ ਵਿੱਚੋਂ ਨਿਕਲ ਕੇ ਸਤਿਗੁਰ ਦੇ ਭਾਣੇ ਵਿੱਚ ਆ ਜਾਵਾਂਗੇ। ਦਸਵਾਂ, ਇਸ ਤਰ੍ਹਾਂ ਇਸ ਇਲਾਹੀ ਧਰਮ ਦੇ ਵਿਕਾਸ ਅਤੇ ਪ੍ਰਚਾਰ ਲਈ ਅਸੀਂ ਦੈਵੀ ਪ੍ਰਣਾਲੀ ਬਣ ਜਾਵਾਂਗੇ। ਹਾਂਜੀ, ਇਸ ਤਰ੍ਹਾਂ ਇਸ ਇਲਾਹੀ ਧਰਮ ਦੇ ਵਿਕਾਸ ਅਤੇ ਪ੍ਰਚਾਰ ਲਈ, ਇਸ ਦੀ ਡਿਵੈਲਪਮੈਂਟ ਲਈ ਅਸੀਂ ਇੱਕ ਇੰਸਟਰੂਮੈਂਟ ਬਣ ਜਾਵਾਂਗੇ। ਯਾਰਵਾਂ, ਹੋਮੇ ਵੇੜੇ ਮਾਇਆਧਾਰੀ ਮਨਮੁੱਖ ਤੋਂ ਬਦਲ ਕੇ ਗੁਰਮੁਖ ਬਣ ਜਾਵਾਂਗੇ। ਬਾਰਵਾਂ, ਅੰਦਰਲੀ ਮਾਇਕੀ ਕੂੜ ਦੀ ਪਾਲ ਟੁੱਟ ਜਾਵੇਗੀ ਅਤੇ ਅਸੀਂ ਇਲਾਹੀ ਮੰਡਲ ਵਿੱਚ ਸਚਿਆਰ ਬਣ ਕੇ ਆਪਣੇ ਪ੍ਰੀਤਮ ਪਰਮੇਸ਼ਰ ਦੇ ਚਰਨਾਂ ਵਿੱਚ ਸਮਾ ਜਾਵਾਂਗੇ। ਇਹ ਉੱਚਮ ਉੱਚੀ, ਸੂਚਮ ਸੂਚੀ ਆਤਮਿਕ ਅਵਸਥਾ ਨਿਸ਼ਚੇ ਹੀ ਬੜੀ ਔਖੀ ਖੇਲ ਹੈ, ਪਰ ਗੁਰ ਪ੍ਰਸਾਦ, ਗੁਰਮੁਖ ਪਿਆਰਿਆਂ ਦੀ ਸੰਗਤ, ਨਾਮ ਸਿਮਰਨ ਅਤੇ ਸ਼ਬਦ ਸੁਰਤ ਦੁਆਰਾ ਇਹ ਸਹਿਜ ਹੀ ਪ੍ਰਦਾਨ ਹੋ ਜਾਂਦੀ ਹੈ। ਗੁਰਬਾਣੀ ਵਿੱਚ ਇਸ ਨੁਕਤੇ ਨੂੰ ਇਉਂ ਦਰਸਾਇਆ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਾਧ ਕੈ ਸੰਗ ਦ੍ਰਿੜ ਹੈ ਸਭ ਧਰਮ, ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ, ਹਰ ਕੋ ਨਾਮ ਲੈ ਉੱਤਮ ਧਰਮਾ, माई मेरे मन की प्रीत, एही करम तरम जप एही, राम नाम निर्मल है रीत। हाँ जी, संत का मार्ग धर्म की पौड़ी को वडपा की पाए। इस तरह ना लिखिया इलाही हुकम ते इस दी रवानगी या परवृत्ति ही। हाँ जी, इस तरह ये ना लिखिया इलाही हुकम ते इस दे फ्लो और मैनिफेस्टेशन ही अंतरीव सच्चा सुच्चा इको एक अटल जुगो जुग सर्वग विश्व आत्मिक धर्म है। सर्व शब्दंग एक शब्दंग जेको जाने पेओ, नानक ताका दास है सोई निरंजन देओ। वाहिगुरु जी का खालसा, वाहिगुरु जी की फतेह। इसी गुरबाणी विचार लेख नंबर 47, धर्म या मजहब भाग दूजा। गुरु प्यारी साध संगत, गुरमुख प्यारे बाऊ जी होरां ने आप सही मायने विच गुरबाणी अनुसार जीवन जो के गुरबाणी दे अथाह समुंदर विच चुबियां लगा के इस विचों रतन जवेहर माणिक कढ़े ते साडे कलजुगी जीवन लई इन्हां 132 गुरबाणी विचार दे लेखां दे रूप विच इन्हां नूं अंकित कीता है। स्टॉल ते इह हिंदी और पंजाबी विच सारे 132 लेख नाम मात्र पेटा उत्ते उपलब्ध हैं। लैके पढ़िए, अपने जीवन सेध दिए, आया जीवन सफला करिए। वाहेगुरु जी का खालसा, वाहेगुरु जी की।